ਖੈਰ ਮੈਂ ਮੁਖਸਰ ਅਰਜ਼ ਕਰਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਗੁਰਸਿੱਖ ਸੰਗਤਾਂ ਦੇ ਵਿੱਚ ਇਹ ਵਿਚਾਰ ਚੱਲਣੇ ਹੀ ਸੀ, ਕੁਦਰਤੀ ਚੱਲੀ, ਵੀ ਹੁਣ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਕਿਸ ਨੂੰ ਗੁਰੂ ਮੰਨਿਆ ਜਾਵੇ। ਅਤੇ ਗੁਰੂ ਅੰਗਦ ਦੇ ਮਹਾਰਾਜ ਉੱਥੇ ਹਾਜ਼ਰ ਨਹੀਂ ਸਨ ਅਤੇ ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰਸਿੱਖਾਂ ਨੇ ਰਲ ਕੇ ਸਾਰੀ ਸੰਗਤ ਨੂੰ ਆਖਿਆ ਵੀ ਹੁਣ ਆਪਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਦੁਸਹਿਰਾ ਮਨਾ ਕੇ ਅੰਤਮ ਜਿਹੜੀ ਰਸਮ ਹੈ ਉਸਨੂੰ ਸੰਪੂਰਨ ਕਰਕੇ ਅਤੇ ਆਪਾਂ ਸਾਰੇ ਖਡੂਰ ਸਾਹਿਬ ਜਾਵਾਂਗੇ। ਇਸੇ ਤਰ੍ਹਾਂ ਹੀ ਹੋਇਆ। ਬੇਅੰਤ ਸੰਗਤਾਂ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਪਹੁੰਚੀਆਂ ਨੇ, ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਦੂਸਰਾ ਰੂਪ ਵਟਾ ਕੇ ਗੁਰੂ ਅੰਗਦ ਦੇਵ ਦੇ ਰੂਪ ਦੇ ਵਿੱਚ ਪ੍ਰਗਟ ਹੋ ਚੁੱਕੇ ਸਨ। ਇੱਧਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਵਿਛੜੇ ਔਰ ਉੱਥੇ ਆਪਣੇ ਘਰ ਮਾਤਾ ਭਰਾਈ ਦੇ ਗੁਰਦੁਆਰੇ ਇੱਕ ਛੋਟੀ ਜਿਹੀ ਕੋਠੜੀ ਸੀ ਉਹਦੇ ਅੰਦਰ ਜਾ ਕੇ ਬੈਠ ਗਏ ਅਤੇ ਮਾਤਾ ਭਰਾਈ ਨੂੰ ਕਹਿ ਦਿੱਤਾ ਤੂੰ ਕਿਸੇ ਨੂੰ ਦੱਸਣਾ ਨਹੀਂ ਵੀ ਗੁਰੂ ਅੰਗਦ ਦੇਵ ਇੱਥੇ ਬੈਠੇ ਨੇ। ਅਤੇ ਆਪ ਅੰਦਰ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਲਾ ਕੇ ਐਸੀ ਅਖੰਡ ਸਮਾਧੀ ਲਾਈ। ਹੁਣ ਜਿਹੜੀ ਗੁਰੂ ਮਹਾਰਾਜ ਦੀ ਸੁਰਤ ਹੈ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਗਈ। ਸਰੀਰ ਦਾ ਵੀ ਚੇਤਾ ਭੁੱਲ ਗਿਆ ਅਤੇ ਸੰਸਾਰ ਦਾ ਵੀ ਚੇਤਾ ਭੁੱਲ ਗਿਆ। ਕਈ ਮਹੀਨੇ ਉਸ ਬੰਦ ਕੋਠੜੀ ਵਿੱਚ ਹੀ ਬੈਠ ਕੇ ਵਾਹਿਗੁਰੂ ਨਾਲ ਜੁੜੇ ਰਹੇ, ਚੁੱਭ ਹੀ ਰਹੀ ਸੁਰਤ ਪ੍ਰਭ ਚਰਨਨ ਮੈਂ। ਹੁਣ ਉੱਧਰੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, ਸੰਗਤਾਂ ਬੇਬਲ ਨੇ, ਗੁਰੂ ਦੇ ਦਰਸ਼ਨਾਂ ਲਈ ਉਤਾਵਲੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਸਾਰੀਆਂ ਸੰਗਤਾਂ ਖਡੂਰ ਸਾਹਿਬ ਪਹੁੰਚੀਆਂ ਅਤੇ ਗੁਰੂ ਅੰਗਦ ਦੇ ਮਹਾਰਾਜ ਦੀ ਭਾਲ ਹੋਈ। ਮਾਤਾ ਭਰਾਈ ਜੀ ਨੂੰ ਪੁੱਛਿਆ ਗਿਆ ਗੁਰੂ ਅੰਗਦ ਦੇਵ ਕਿੱਥੇ ਨੇ, ਉਹ ਕੁਝ ਵੀ ਨਾ ਬੋਲੇ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸਨ, ਉਹਨਾਂ ਨੇ ਅੰਦਾਜ਼ਾ ਲਾਇਆ ਵੀ ਮਾਤਾ ਜੀ ਨੂੰ ਗੁਰੂ ਮਹਾਰਾਜ ਨੇ ਵਰਜਿਆ ਹੋਵੇਗਾ, ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਣਾ ਕਿਉਂਕਿ ਗੁਰੂ ਦੇ ਬਚਨਾਂ 'ਤੇ ਪਹਿਰਾ ਦੇ ਰਹੇ ਨੇ। ਆਪ ਹੀ ਹਿੰਮਤ ਕੀਤੀ, ਇੱਕ ਕੋਠੜੀ ਦਾ ਦਰਵਾਜ਼ਾ ਜੋ ਤਾਜ਼ਾ ਇੱਟਾਂ ਦੇ ਨਾਲ ਚਿਣ ਕੇ ਬੰਦ ਕੀਤਾ ਹੋਇਆ ਸੀ ਉਹਦੀਆਂ ਇੱਟਾਂ ਉਖੇੜਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਕੋਠੀ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਅੰਦਰ ਧੰਨ ਗੁਰੂ ਅੰਗਦ ਦੇ ਮਹਾਰਾਜ ਸਮਾਧੀ ਸਥਿਤ ਬੈਠੇ ਨੇ ਔਰ ਉਹਨਾਂ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਇੰਨੀਆਂ ਹੈਰਾਨ ਹੋਈਆਂ, ਇੰਨੀਆਂ ਪ੍ਰਸੰਨ ਹੋਈਆਂ। ਇੰਨੀ ਡੂੰਘੀ ਸਮਾਧੀ ਲੱਗੀ ਹੋਈ ਹੈ ਅਤੇ ਸਾਰੀਆਂ ਸੰਗਤਾਂ ਬਹੁਤ ਵਿਸਮਾਦ ਵਿੱਚ ਨੇ ਵੀ ਹੁਣ ਗੁਰੂ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ, ਵੀ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਾਧੀ ਤੋਂ ਉਥਾਨ ਕਿਵੇਂ ਕੀਤਾ ਜਾਵੇ, ਇਹਨਾਂ ਦੀ ਸਮਾਧੀ ਕੌਣ ਖੁਲਾਵੇ। ਅਖੀਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਔਰ ਉਹਨਾਂ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਾ ਕੇ ਚਰਨ ਫੜੇ। ਉਹਨਾਂ ਨੂੰ ਚਰਨਾਂ ਨੂੰ ਫੜ ਕੇ ਹੌਲੀ ਹੌਲੀ ਪਲੋਸਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਨਾਲ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਵੀ ਸੰਗਤਾਂ ਕਰ ਰਹੀਆਂ ਨੇ। ਕੁਝ ਕੁ ਸਮੇਂ ਤੋਂ ਬਾਅਦ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਖੁੱਲ੍ਹ ਗਏ, ਸਮਾਧੀ ਖੁੱਲ੍ਹ ਗਈ ਅਤੇ ਜਦੋਂ ਜਿਨ੍ਹਾਂ 'ਤੇ ਅੰਮ੍ਰਿਤਮਈ ਦ੍ਰਿਸ਼ਟੀ ਪਈ ਉਸ ਵੇਲੇ ਅਮੇ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਅਤੇ ਸਾਰੀਆਂ ਸੰਗਤਾਂ ਉਸ ਵੇਲੇ ਗਦਗਦ ਹੋ ਗਈਆਂ। ਹੁਣ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਖੁੱਲ੍ਹੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਦੇ ਦਰਸ਼ਨ ਹੋਏ, ਬੇਅੰਤ ਸੰਗਤਾਂ ਵੀ ਪਿੱਛੇ ਬਾਹਰ ਖੜੀਆਂ ਨੇ, ਬੜੇ ਵੈਰਾਗ ਅਤੇ ਪ੍ਰੇਮ ਦੇ ਰਸ ਵਿੱਚ ਆ ਕੇ ਪੁੱਛਣ ਲੱਗੇ, ਬਾਬਾ ਜੀ ਸਾਨੂੰ ਸਤਿਗੁਰੂ ਦਾ ਸਮਾਚਾਰ ਸੁਣਾਓ। ਪਹਿਲਾ ਸਵਾਲ ਇਹ ਸੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਹੁਣ ਜੋਤੀ ਜੋਤ ਸਮਾ ਗਏ ਨੇ ਅਤੇ ਜਿਹੜੀ ਆਪਣੀ ਗੁਰੂ ਜੋਤ ਹੈ ਉਹ ਤੁਹਾਡੇ ਵਿੱਚ ਪ੍ਰਵੇਸ਼ ਕਰ ਗਏ ਨੇ, ਇਸ ਲਈ ਹੁਣ ਸੰਗਤਾਂ ਦਰਸ਼ਨਾਂ ਕਰਨ ਲਈ ਉਤਾਵਲੀਆਂ ਸਨ ਅਤੇ ਇਹਨਾਂ ਸਾਰੀਆਂ ਸੰਗਤਾਂ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਹੁਣ ਕਿਰਪਾ ਕਰੋ, ਇਹ ਗੁਰਸਿੱਖ ਸੰਗਤਾਂ ਤੁਹਾਡੇ ਬਚਨ ਤੁਹਾਡਾ ਉਪਦੇਸ਼ ਸੁਣਨਾ ਚਾਹੁੰਦੀਆਂ ਨੇ। ਤੁਸੀਂ ਇਹਨਾਂ ਨੂੰ ਉਪਦੇਸ਼ ਸਰਵਣ ਕਰਵਾਓ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵੇਲੇ ਨੇਤਰਾਂ ਵਿੱਚੋਂ ਵੈਰਾਗ ਅਤੇ ਪ੍ਰੇਮ ਦਾ ਜਲ ਵਗਿਆ। ਕਹਿਣ ਲੱਗੇ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚਿੱਤ ਨਾ ਆਵਹੀ। ਇਹ ਵੈਰਾਗਮਈ ਸ਼ਲੋਕ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਅਤੇ ਫਿਰ ਨਾਲ ਹੀ ਦੂਸਰਾ ਸ਼ਲੋਕ ਇਹ ਉਚਾਰਨ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਸ ਪਿਆਰੇ ਸਿਉ ਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਧੰਨ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਇਹ ਕਹਿ ਰਹੇ ਨੇ ਵੀ ਉਸ ਗੁਰੂ ਤੋਂ ਪਹਿਲਾਂ ਹੀ ਸਾਨੂੰ ਚਲੇ ਜਾਣਾ ਚਾਹੀਦਾ ਸੀ। ਜਿਸ ਪਿਆਰੇ ਸਿਉ ਨੇ ਹੋ ਤਿਸ ਆਗੈ ਮਰ ਚੱਲੀਏ, ਜਿਸ ਪਿਆਰੇ ਦੇ ਨਾਲ ਸਨੇਹ ਹੋਵੇ ਉਹਦੇ ਜਾਣ ਤੋਂ ਪਹਿਲਾਂ ਹੀ ਸਾਨੂੰ ਚਲੇ ਜਾਣਾ ਚਾਹੀਦਾ ਸੀ। ਜਿਸ ਪਿਆਰੇ ਸੁਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਆਪਣੇ ਪਿਆਰੇ ਸਤਿਗੁਰੂ ਤੋਂ ਬਿਨਾਂ ਜਿਹੜਾ ਪਿੱਛੋਂ ਜਿਉਣਾ ਸਾਨੂੰ ਚੰਗਾ ਨਹੀਂ ਲੱਗਦਾ। ਜਦੋਂ ਇਹ ਵੈਰਾਗ ਅਤੇ ਪਿਆਰ ਦੇ ਵਿੱਚ ਆ ਕੇ ਦੋ ਸ਼ਲੋਕ ਉਚਾਰਨ ਕੀਤੇ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਗੁਰਸਿੱਖ ਸੰਗਤਾਂ ਨੂੰ ਤੁਹਾਡੀ ਬਾਂਹ ਪਕੜਾਈ ਹੈ ਅਤੇ ਹੁਣ ਕਿਰਪਾ ਕਰੋ, ਬਾਹਰ ਸੰਗਤਾਂ ਨੂੰ ਦਰਸ਼ਨ ਦਿਓ ਅਤੇ ਉਪਦੇਸ਼ ਦਿਓ। ਤਾਂ ਉਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿਉਂਕਿ ਕਈ ਮਹੀਨਿਆਂ ਤੋਂ ਅੰਦਰ ਬੈਠੇ ਸਨ, ਇਸ਼ਨਾਨ ਕੀਤਾ, ਬਸਤਰ ਪਹਿਨੇ, ਦੀਵਾਨ ਸਜਾਇਆ ਗਿਆ, ਰਬਾਬੀ ਕੀਰਤਨ ਕਰ ਰਹੇ ਨੇ ਅਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਵਾਰ ਹੁਣ ਗੁਰਤਾ ਦੇ ਸਿੰਘਾਸਨ 'ਤੇ ਸੰਗਤਾਂ ਦੇ ਦਰਮਿਆਨ ਬੈਠੇ ਨੇ ਅਤੇ ਗੁਰਸਿੱਖ ਸੰਗਤਾਂ ਵੱਲੋਂ ਬੇਨਤੀ ਹੋਈ ਸੱਚੇ ਪਾਤਸ਼ਾਹ ਅਤੇ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ। ਕੁਝ ਨਵੇਂ ਵੀ ਗੁਰਸਿੱਖ ਜਗਿਆਸੂ ਆਏ ਸਨ ਅਤੇ ਉਹਨਾਂ ਨੇ ਇਹ ਬੇਨਤੀ ਕੀਤੀ, ਮਹਾਰਾਜ ਸਾਨੂੰ ਦੀਖਿਆ ਦਿਓ, ਸਾਨੂੰ ਗੁਰਮਤਿ ਨਾਮ ਦ੍ਰਿੜ ਕਰਵਾਓ, ਸਾਨੂੰ ਆਪਣੇ ਸਿੱਖ ਬਣਾਓ। ਹੁਣ ਜਦੋਂ ਗੁਰਸਿੱਖ ਸੰਗਤਾਂ ਵੱਲੋਂ ਇਹ ਬੇਨਤੀ ਕੀਤੀ ਗਈ ਅਤੇ ਇਹ ਜਿਹੜਾ ਸ਼ਲੋਕ ਆ ਰਿਹਾ ਨਾ, ਜਿਸ ਦੀ ਵਿਚਾਰ ਤੁਸੀਂ ਸੁਣਨੀ ਹੈ, ਇਹ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਦੇ ਤਖ਼ਤ 'ਤੇ ਬੈਠ ਕੇ, ਇਹ ਉਸ ਵੇਲੇ ਜਿਹੜੇ ਗੁਰੂ ਨਾਨਕ ਦੇ ਸਿੱਖ ਆਏ ਨੇ, ਗੁਰੂ ਕੀਆਂ ਸੰਗਤਾਂ ਆਈਆਂ ਨੇ, ਉਹਨਾਂ ਨੂੰ ਮੁਖਾਤਬ ਹੋ ਕੇ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤਾ। ਲੋ, ਇਹਦੀ ਵਿਚਾਰ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਦੂਜਾ, ਦਿਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿਨ ਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦੇਓ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਗੁਰਸਿੱਖ ਸੰਗਤਾਂ ਨੂੰ ਸੰਬੋਧਨ ਹੋ ਕੇ ਉਪਦੇਸ਼ ਦਿੰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਦੂਸਰੀ ਪੰਕਤੀ ਹੈ ਉਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ, ਤਿੰਨ ਕੋ ਕਿਆ ਉਪਦੇਸ਼ੀ ਹੈ, ਬਈ ਉਹਨਾਂ ਨੂੰ ਉਪਦੇਸ਼ ਦੇਣ ਦੀ ਕੀ ਲੋੜ ਹੈ, ਜਿਨ ਗੁਰੂ ਨਾਨਕ ਦੇਵ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਤੇ ਗੁਰਸਿੱਖੀ ਨੂੰ ਧਾਰਨ ਕੀਤਾ ਹੈ, ਭਾਵ ਜਿਹੜੇ ਗੁਰੂ ਨਾਨਕ ਦੇ ਸਿੱਖ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੀ ਦੀਖਿਆ ਅਤੇ ਸਿੱਖਿਆ ਪ੍ਰਾਪਤ ਕਰ ਲਈ, ਅਤੇ ਉਹਨਾਂ ਨੂੰ ਕਿਸੇ ਹੋਰ ਗੁਰੂ ਕੋਲ ਜਾਣ ਦੀ ਲੋੜ ਨਹੀਂ। ਬਹੁਤ ਸਾਰੇ ਸਾਡੇ ਸਿੱਖ ਵੀ ਭੁਲੇਖਿਆਂ ਵਿੱਚ ਪੈ ਜਾਂਦੇ ਨੇ, ਉਹ ਵੀ ਕਈ ਹੋਰ ਦੇਹਧਾਰੀ ਗੁਰੂਆਂ ਦੇ ਕੋਲ ਜਾਂਦੇ ਨੇ ਵੀ ਸਾਨੂੰ ਨਾਮ ਦੇ ਦਿਓ, ਸਾਨੂੰ ਸ਼ਬਦ ਦੇ ਦਿਓ, ਫਿਰ ਉਹਨਾਂ ਦੀ ਇਹ ਆਮ ਹੀ ਇਹ ਸ਼ਿਕਾਇਤ ਹੁੰਦੀ ਹੈ ਵੀ ਅਸੀਂ ਇੰਨੇ ਚਿਰ ਤੋਂ ਗੁਰੂ ਘਰ ਜਾਂਦੇ ਸਾਂ ਔਰ ਉੱਥੇ ਪਾਠ ਵੀ ਕਰਦੇ ਸਾਂ, ਬਾਣੀ ਵੀ ਪੜ੍ਹਦੇ ਸਾਂ, ਸੇਵਾ ਵੀ ਕਰਦੇ ਸਾਂ, ਪਰ ਸਾਨੂੰ ਕੁਝ ਨਹੀਂ ਮਿਲਿਆ। ਬੜੀ ਦੁੱਖ ਦੀ ਗੱਲ ਹੈ, ਜਿਹੜੇ ਲੋਕ ਇਹ ਗੱਲ ਆਖਦੇ ਨੇ ਵੀ ਗੁਰੂ ਘਰ ਗਏ ਸਾਨੂੰ ਕੁਝ ਨਹੀਂ ਮਿਲਿਆ, ਸਾਨੂੰ ਲੈਣਾ ਹੀ ਨਹੀਂ ਆਇਆ। ਇਹਦੇ ਵਿੱਚ ਗੁਰੂ ਦਾ ਕੀ ਕਸੂਰ ਹੈ? ਜੇ ਕਿਸੇ ਮੰਗਤੇ ਨੂੰ ਮੰਗਣਾ ਹੀ ਨਾ ਆਵੇ ਤਾਂ ਉਹਦੇ ਵਿੱਚ ਦਾਤੇ ਦਾ ਕੀ ਕਸੂਰ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਸਤਿਗੁਰੂ ਤਾਂ ਨੌ ਨਿਧੀਆਂ ਅਠਾਰਾਂ ਸਿੱਧੀਆਂ ਸਭ ਖਜ਼ਾਨੇ ਹੱਥ ਦੀ ਤਲੀ 'ਤੇ ਰੱਖ ਕੇ ਬੈਠੇ ਨੇ। ਬਈ ਕੋਈ ਗੁਰੂ ਦਾ ਸਿੱਖ ਮਾਈ ਪਾਈ ਆਵੇ ਅਤੇ ਲੈ ਜਾਵੇ, ਪਰ ਜੇ ਹੁਣ ਸਾਨੂੰ ਮੰਗਣਾ ਹੀ ਨਾ ਆਵੇ ਲੈਣਾ ਹੀ ਨਾ ਆਵੇ ਇਹਦੇ ਵਿੱਚ ਗੁਰੂ ਦਾ ਕੀ ਕਸੂਰ ਹੈ? ਭਗਤ ਕਬੀਰ ਜੀ ਦੇ ਬਚਨ ਬੜੇ ਸੁੰਦਰ ਨੇ ਅਤੇ ਸਾਡੇ 'ਤੇ ਬੜੇ ਢੁੱਕਵੇਂ ਉਚਾਰਨ ਕੀਤੇ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਐ ਫੂਕ। ਉੱਥੇ ਸੱਚਾ ਸਤਿਗੁਰੂ ਵੀ ਕੀ ਕਰ ਸਕਦਾ ਹੈ ਜਿੱਥੇ ਸਿੱਖਾਂ ਦੇ ਵਿੱਚ ਹੀ ਉਕਾਈ ਹੈ, ਪੁੱਲ ਹੈ? ਇੱਕ ਪਾਸੇ ਗੁਰੂ ਨੂੰ ਆ ਕੇ ਮੱਥਾ ਟੇਕਦਾ, ਦੂਜੇ ਪਾਸੇ ਜਿਹੜੇ ਕੋਈ ਪੰਡਿਤ ਨੇ, ਪਾਧੇ ਨੇ, ਪੀਰ ਨੇ, ਉਹਨਾਂ ਦੇ ਜਾ ਕੇ ਵੀ ਪੈਰ ਫੜੀ ਜਾਂਦੇ। ਉੱਥੇ ਸੱਚਾ ਸਤਿਗੁਰੂ ਕੀ ਕਰੇਗਾ? ਜੇ ਗੁਰੂ 'ਤੇ ਵਿਸ਼ਵਾਸ ਹੀ ਨਹੀਂ, ਜੇ ਗੁਰੂ 'ਤੇ ਭਰੋਸਾ ਹੀ ਨਹੀਂ, ਉੱਥੇ ਗੁਰੂ ਕੀ ਕਰੇਗਾ? ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਕਿ ਇਹੋ ਜਿਹੇ ਵੀ ਮਾਈ ਭਾਈ ਨੇ ਅਤੇ ਨਾਲੇ 'ਤੇ ਪਾਠ ਕਰੀ ਜਾਣਗੇ, ਅਤੇ ਨਾਲੇ ਫਿਰ ਆ ਜਿਹੜੇ ਹੋਰ ਪੰਡਿਤ ਪਾਧੇ ਨੇ, ਪੀਰ ਨੇ, ਅਤੇ ਉਹਨਾਂ ਤੋਂ ਜੰਤਰ ਮੰਤਰ ਪੁੱਛੀ ਜਾਣਗੇ ਵੀ ਅਸੀਂ ਕੀ ਕਰੀਏ, ਕਿਵੇਂ ਕਰੀਏ, ਸਾਡਾ ਕੰਮ ਕਿਵੇਂ ਸਿਰੇ ਚੜ੍ਹ ਸਕਦੇ। ਦੋ ਬੇੜੀਆਂ 'ਤੇ ਪੈਰ ਰੱਖ ਕੇ ਕਦੇ ਕੋਈ ਦਰਿਆ ਪਾਰ ਨਹੀਂ ਕਰ ਸਕਦਾ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਇੱਕ ਜੰਗਲ ਦੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ। ਅਤੇ ਸਾਨੂੰ ਵੀ ਇੱਕ ਦੇ ਬਣਨਾ ਪਵੇਗਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਤਰ ਜੀਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ 'ਤੇ ਆਈਐ ਕਾਰਜ ਆਵੈ ਰਾਸ। ਸਾਨੂੰ ਇਹ ਵਿਸ਼ਵਾਸ ਕਰਨਾ ਪਵੇਗਾ ਜੋ ਗੁਰੂ ਦਾ ਹੁਕਮ ਹੈ, ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਪੁਲਾਹੀ। ਇਸ ਗੁਰੂ ਘਰ ਦੇ ਵਿੱਚੋਂ ਹੀ ਸਾਨੂੰ ਸਭ ਦਾਤਾਂ ਪ੍ਰਾਪਤ ਹੋਣੀਆਂ ਨੇ। ਇੱਥੇ ਆਓ, ਮਰਜ਼ਾਦਾ ਅਨੁਸਾਰ ਆਓ ਅਤੇ ਤਰੀਕੇ ਦੇ ਨਾਲ ਮੰਗੋ, ਅਤੇ ਫਿਰ ਗੁਰੂ ਤੁਹਾਨੂੰ ਸਭ ਕੁਛ ਦੇਣ ਲਈ ਤਿਆਰ ਬੈਠਾ। ਇਸੇ ਲਈ ਸੱਚੇ ਸਤਿਗੁਰੂ ਵਿੱਚ ਕੋਈ ਕਸੂਰ ਨਹੀਂ, ਉਹਦੇ ਵਿੱਚ ਕੋਈ ਘਾਟ ਨਹੀਂ, ਘਾਟ ਸਾਡੇ ਆਪਣੇ ਵਿੱਚ ਹੈ। ਸਾਨੂੰ ਮੰਗਣਾ ਨਹੀਂ ਆਉਂਦਾ, ਅਸੀਂ ਗੁਰੂ ਦੇ ਬਣੇ ਹੀ ਨਹੀਂ, ਸਾਨੂੰ ਗੁਰੂ 'ਤੇ ਪੂਰਨ ਵਿਸ਼ਵਾਸ ਹੀ ਨਹੀਂ, ਸਾਡਾ ਮਨ ਡੋਲਦਾ ਰਹਿੰਦਾ, ਹੁਣ ਗੁਰੂ ਕੀ ਕਰੇਗਾ? ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਐ ਫੂਕ। ਇਸ ਲਈ ਗੁਰੂ ਵਾਲੇ ਬਣੋ, ਇਹ ਗੁਰੂ ਦੀ ਸਿੱਖਿਆ ਹੈ। ਜਿਹੜਾ ਗੁਰੂ ਨਾਨਕ ਦਾ ਸਿੱਖ ਬਣ ਗਿਆ, ਉਹਨੂੰ ਕਿਸੇ ਹੋਰ ਪਾਸੇ ਭਟਕਣ ਦੀ, ਕਿਸੇ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹੀ ਤਾਂ ਸਿੱਖਿਆ ਸਾਨੂੰ ਦੇ ਰਹੇ ਨੇ। ਤਿੰਨ ਕੋ ਕਿਹਾ ਉਪਦੇਸ਼ੀਆ ਜਿਨ ਗੁਰੂ ਨਾਨਕ ਦਿਓ। ਉਹ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਬਣ ਗਏ, ਅਤੇ ਫਿਰ ਉਹਨਾਂ ਨੂੰ ਕੌਣ ਉਪਦੇਸ਼ ਦੇ ਸਕਦਾ? ਗੁਰੂ ਨਾਨਕ ਤੋਂ ਵੱਡਾ ਕਿਹੜਾ ਗੁਰੂ ਹੋ ਸਕਦਾ? ਕਿਹਦੇ ਕੋਲ ਜਾਓਗੇ? ਇਸ ਲਈ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਡਾ ਗੁਰੂ ਸਭ ਤੋਂ ਵੱਡਾ ਹੈ। ਸੋਲ੍ਹਾਂ ਹੈ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਜਿਹੜੇ ਵਿਸ਼ਨੂੰ ਦੇ 24 ਅਵਤਾਰ ਹੋਏ ਨੇ, ਉਹਨਾਂ ਵਿੱਚੋਂ ਕ੍ਰਿਸ਼ਨ ਅਵਤਾਰ ਨੂੰ ਸੰਪੂਰਨ ਅਵਤਾਰ ਮੰਨਿਆ, ਉਹਦੇ ਵਿੱਚ 16 ਕਲਾ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਸਤਿਗੁਰੂ ਦੀ ਬਾਣੀ ਦਾ ਫੈਸਲਾ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਅਤੇ ਗੁਰੂ ਨਾਨਕ ਸਾਹਿਬ ਅਨੰਤ ਕਲਾ ਦੇ ਮਾਲਕ ਹੋਏ ਨੇ। ਅਤੇ ਆਪਾਂ ਉਸ ਅਨੰਤ ਕਲਾ ਵਾਲੇ ਨੂੰ ਛੱਡ ਕੇ ਅਤੇ ਹੋਰ ਪਾਸੇ ਤੁਰੇ ਫਿਰੀਏ, ਜੇ ਘਰ ਹੁੰਦਾ ਮੰਗਣ ਜਾਈਏ, ਫਿਰ ਉਹ ਉਲਾਮਾ ਮਿਲੇ ਤਹੀਂ। ਅਤੇ ਜੇ ਘਰ ਵਿੱਚ ਸਾਰੀ ਚੀਜ਼ ਹੋਵੇ, ਆਪਾਂ ਹੋਰਾਂ ਦੇ ਘਰੋਂ ਮੰਗਣ ਵਾਸਤੇ ਤੁਰ ਪਈਏ, ਅਤੇ ਉੱਥੇ ਜਾ ਕੇ ਉਲਾਮਾ ਹੀ ਮਿਲਦਾ। ਜੇ ਕੋਈ ਕਿਸੇ ਰਾਜੇ ਦਾ ਪੁੱਤਰ ਕਿਸੇ ਨੌਕਰਾਂ ਦੇ ਕੋਲੋਂ ਜਾ ਕੇ ਮੰਗਦਾ ਫਿਰੇ, ਅਤੇ ਉਹਨੂੰ ਉਲਾਮਾ ਹੀ ਮਿਲਦਾ, ਬਈ ਤੂੰ ਰਾਜੇ ਦਾ ਪੁੱਤਰ ਹੋ ਕੇ ਨੌਕਰਾਂ ਕੋਲੋਂ ਮੰਗਦਾ ਫਿਰਦਾ। ਸਾਡੀ ਵੀ ਇਹ ਹਾਲਤ ਬਣੀ ਹੋਈ ਹੈ। ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਇਹ ਭਾਈ ਗੁਰਦਾਸ ਜੀ ਦਾ ਕਥਨ ਹੈ। ਵੀ ਸੱਚੇ ਪਾਤਸ਼ਾਹ ਸਤਿਗੁਰੂ ਨੂੰ ਛੱਡ ਕੇ ਅਤੇ ਮਨਮੁਖ ਆਦਮੀ ਬੰਦਿਆਂ ਦੇ ਬੰਦੇ ਬਣਦੇ ਨੇ, ਬੰਦਿਆਂ ਦੇ ਗੁਲਾਮ ਬਣਦੇ ਨੇ। ਉਹਨਾਂ ਦੇ ਜਾ ਜਾ ਕੇ ਪੈਰ ਛੋਂਦੇ ਨੇ, ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਇਸੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ। ਧੰਨ ਗੁਰੂ ਅੰਗਦ ਦੇ ਮਹਾਰਾਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ। ਗੁਰਸਿੱਖੋ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੀਖਿਆ ਆਖ, ਵੀ ਆਪਣੇ ਮੂੰਹੋਂ ਦੀਖਿਆ ਦਾ ਅਰਥ ਹੈ ਉਹ ਖਾ ਸਿੱਖਿਆ, ਜਿਹੜੀ ਗੁਰਸਿੱਖ ਨੂੰ ਗੁਰੂ ਧਾਰਨ ਕਰਨ ਵੇਲੇ ਗੁਰੂ ਵੱਲੋਂ ਮਿਲਦੀ ਹੈ, ਉਹਨੂੰ ਦੀਖਿਆ ਕਿਹਾ ਜਾਂਦਾ। ਗੁਰੂ ਧਾਰਨ ਕਰਨ ਦੇ ਵੇਲੇ ਜਿਹੜੀ ਸਿੱਖਿਆ ਗੁਰੂ ਵੱਲੋਂ ਮਿਲੇ ਉਹ ਦੀਖਿਆ ਹੁੰਦੀ ਹੈ। ਅਤੇ ਹੁਣ ਇੱਧਰ ਸਾਡੇ ਸਿੱਖ ਧਰਮ ਦੇ ਅੰਦਰ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅਤੇ ਗੁਰਮਤਿ ਨਾਮ ਨੂੰ ਅਤੇ ਗੁਰਮਤਿ ਦੀ ਸਿੱਖਿਆ ਨੂੰ ਰਹਿਤ ਨੂੰ ਦ੍ਰਿੜ ਕਰਦਾ ਹੈ, ਉਹ ਸਾਡੇ ਲਈ ਦੀਖਿਆ ਹੈ। ਦੀਖਿਆ ਆਖ ਬੁਝਾਇਆ, ਵੀ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪ ਦੀਖਿਆ ਆਖ ਕੇ ਉਹ ਖਾਸ ਸਿੱਖਿਆ ਉਚਾਰਨ ਕਰਕੇ ਅਤੇ ਜਿਹੜਾ ਗੁਰਮਤਿ ਦਾ ਗੋਜ ਸਿਧਾਂਤ ਬੁਝਾ ਦਿੱਤਾ ਹੈ, ਅਤੇ ਨਾਲ ਇਹ ਆਖਿਆ ਸਿਫਤੀ ਸੱਚ ਸਿਮਿਓ, ਵੀ ਗੁਰਮੁਖੋ ਤੁਹਾਨੂੰ ਜੋ ਦੀਖਿਆ ਗੁਰੂ ਵੱਲੋਂ ਦੀਖਿਆ ਅਤੇ ਸਿੱਖਿਆ ਮਿਲੀ ਹੈ ਤੁਸੀਂ ਉਹਦੇ ਉੱਤੇ ਅਮਲ ਕਰਨਾ। ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਮੂਲ ਮੰਤਰ ਦਾ ਗੁਰਮਤਿ ਦਾ ਅਭਿਆਸ ਕਰਨਾ ਅਤੇ ਸਿਫਤੀ ਸੱਚ ਸਿਮਿਓ, ਅਤੇ ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਵਾਹਿਗੁਰੂ ਦਾ ਨਾਮ ਜਪ ਕੇ ਗੁਰੂ ਦੀ ਦੀਖਿਆ ਦਾ ਅਭਿਆਸ ਕਰਕੇ ਅਤੇ ਨਾਲ ਉਸ ਪ੍ਰਭੂ ਦੀ ਸਿਫਤ ਸਲਾਹ ਕਰਕੇ ਸੱਚ ਸਮਿਓ, ਬਈ ਤੁਸੀਂ ਸੱਚ ਵਿੱਚ ਸਮਾ ਜਾਓ, ਸੱਚੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਓ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪ ਦੀਖਿਆ ਅਤੇ ਸਿੱਖਿਆ ਉਚਾਰਨ ਕਰਕੇ ਇਹ ਗੱਲ ਸਮਝਾ ਦਿੱਤੀ ਹੋਵੇ, ਬਈ ਤੁਸੀਂ ਨਾਮ ਜਪ ਕੇ ਕੀਰਤਨ ਭਗਤੀ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਜਾਓ। ਅਤੇ ਜਿਹੜੇ ਲੀਨ ਹੋ ਜਾਂਦੇ ਨੇ ਤਿੰਨ ਕੋ ਕਿਆ ਉਪਦੇਸ਼ੀ ਹੈ, ਫਿਰ ਬਈ ਉਹਨਾਂ ਨੂੰ ਹੋਰ ਉਪਦੇਸ਼ ਦੇਣ ਦੀ ਕੀ ਲੋੜ ਹੈ, ਉਹਨਾਂ ਨੂੰ ਕਿਸੇ ਹੋਰ ਗੁਰੂ ਦੇ ਪਾਸ ਜਾਣ ਦੀ ਕੀ ਲੋੜ ਹੈ, ਬਿਲਕੁਲ ਕੋਈ ਲੋੜ ਨਹੀਂ। ਜਿਨ ਗੁਰੂ ਨਾਨਕ ਦੇਵ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਪਾਤਸ਼ਾਹ ਬਣ ਗਏ ਨੇ, ਔਰ ਉਹਨਾਂ ਨੂੰ ਕਿਸੇ ਹੋਰ ਪਾਸੇ ਪੰਡਿਤ ਪਾਧਿਆਂ ਕੋਲ, ਦੇਹਧਾਰੀਆਂ ਦੇ ਕੋਲ, ਪੀਰਾਂ ਫਕੀਰਾਂ ਦੇ ਕੋਲ ਜਾਣ ਦੀ ਲੋੜ ਨਹੀਂ ਰਹਿ ਜਾਂਦੀ।
ਮਹਲਾ ਪਹਿਲਾ ਆਪ ਬੁਝਾਏ ਸੋਈ ਬੁਝੈ।
ਹੁਣ ਅੱਗੇ ਧੰਨ ਗੁਰੂ ਨਾਨਕ ਤੇ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ, ਅਸੀਂ ਯਤਨ ਕਰਦੇ ਹਾਂ ਵੱਧ ਤੋਂ ਵੱਧ ਕਾਮਯਾਬ ਹੋਣ ਵਾਸਤੇ, ਵੀ ਅਸੀਂ ਵੱਧ ਤੋਂ ਵੱਧ ਆਤਮਕ ਗਿਆਨ ਅਤੇ ਬ੍ਰਹਮ ਗਿਆਨ ਵੀ ਹਾਸਲ ਕਰੀਏ। ਪਰ ਹਜ਼ੂਰ ਕਹਿੰਦੇ ਨੇ ਇਹ ਗੱਲ ਸਾਡੇ ਆਪਣੇ ਵੱਸ ਦੀ ਨਹੀਂ, ਇਹ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਣ ਵਾਲੀ ਹੈ। ਆਪ ਬੁਝਾਏ ਸੋਈ ਬੁਝ ਹੈ, ਹਜ਼ੂਰ ਕਹਿੰਦੇ ਜਿਸ ਨੂੰ ਉਹ ਮਾਲਕ ਕਰਤਾ ਪੁਰਖ ਅਥਵਾ ਗੁਰੂ ਪਰਮੇਸ਼ਰ ਆਪ ਹੀ ਸਹੀ ਰਸਤਾ ਬੁਝਾ ਦੇਵੇ, ਵੀ ਆਹ ਪ੍ਰਭੂ ਦੇ ਮਿਲਣ ਦਾ ਰਸਤਾ ਹੈ, ਜਿਸ ਨੂੰ ਸਹੀ ਰਸਤਾ ਆਪ ਹੀ ਬੁਝਾ ਦੇਵੇ, ਸੋਈ ਬੁਝ ਹੈ ਉਹੀ ਉਸ ਨੂੰ ਬੁਝ ਸਕਦਾ ਹੈ।
ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਅਥਵਾ ਗੁਰੂ ਪਰਮੇਸ਼ਰ ਆਪ ਹੀ ਆਤਮ ਗਿਆਨ ਦੀ ਸੁਝਾਏ ਸੋਝੀ ਦੇਵੇ ਤੇ ਸਭ ਕੁਛ ਸੁਝੈ, ਉਹਨੂੰ ਸਾਰਾ ਕੁਝ ਹੀ ਸੁਝ ਪੈਂਦਾ, ਉਹਨੂੰ ਪਤਾ ਲੱਗ ਜਾਂਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਉਹ ਵਾਹਿਗੁਰੂ ਸਤਿਗੁਰੂ ਰੂਪ ਹੋ ਕੇ ਇਹ ਆਗਮ ਅਤੇ ਨਿਗਮ ਦੀ ਸਾਨੂੰ ਸੋਝੀ ਬਖਸ਼ਿਸ਼ ਕਰਦਾ। ਹਜ਼ੂਰ ਕਹਿੰਦੇ ਨੇ ਜਿਸ ਨੂੰ ਗੁਰੂ ਪਰਮੇਸ਼ਰ ਆਪ ਹੀ ਆਤਮਕ ਗਿਆਨ ਬਾਰੇ ਸੁਝਾਵੇ, ਉਸ ਨੂੰ ਸਭ ਕੁਝ ਸੁਝ ਪੈਂਦਾ, ਸਾਰਾ ਕੁਝ ਨਜ਼ਰ ਆ ਜਾਂਦਾ ਹੈ। ਹੁਣ ਤਾਂ ਅਸੀਂ ਅੱਖਾਂ ਮੀਟਦੇ ਹਾਂ, ਸਾਨੂੰ ਆਪਣੇ ਅੰਦਰ ਕੇਵਲ ਹਨੇਰਾ ਹੀ ਦਿਸਦਾ, ਅਤੇ ਜੇ ਆਪਾਂ ਹੋਰ ਥੋੜ੍ਹਾ ਜਿਹਾ ਆਪਣੇ ਮਨ ਵੱਲ ਝਾਤ ਮਾਰ ਕੇ ਦੇਖਦੇ ਹਾਂ ਤਾਂ ਫਿਰ ਮਨ ਦੇ ਸੰਕਲਪ ਵਿਕਲਪ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਨੂੰ ਨਜ਼ਰ ਆਉਣਗੇ। ਪਰ ਇਹਨਾਂ ਦੇ ਪਿੱਛੇ ਪਰਮਾਤਮਾ ਦੀ ਜੋਤ ਹੈ, ਇਹ ਤਾਂ ਦਰਵਾਜ਼ੇ ਨੇ, ਇਹ ਕਵਾੜ ਨੇ, ਇਹਨਾਂ ਤੋਂ ਅੱਗੇ ਜਾਣਾ ਪਵੇਗਾ। ਅਤੇ ਜਦੋਂ ਇਹਨਾਂ ਦਰਵਾਜ਼ਿਆਂ ਨੂੰ ਅਸੀਂ ਪਾਰ ਕਰ ਜਾਵਾਂਗੇ ਤਾਂ ਫਿਰ ਸਾਨੂੰ ਜੋ ਸਤਿਗੁਰੂ ਦੇ ਬਚਨ ਨੇ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਵੀ ਘਟਾਂ ਘਟਾਂ ਵਿੱਚ ਪਰਮੇਸ਼ੁਰ ਵੱਸਦਾ। ਅੰਮ੍ਰਿਤ ਨਾਮ ਦਾ ਸੋਮਾ ਵੀ ਸਾਡੇ ਅੰਦਰ ਹੀ ਮੌਜੂਦ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤੇ ਫਿਰ ਅੰਦਰੋਂ ਹੀ ਸਾਰਾ ਕੁਝ ਸੁੱਝ ਪੈਂਦਾ ਦਿਸ ਪੈਂਦਾ ਹੈ।
ਕਹਿ ਕਹਿ ਕਥ ਨਾਮ ਮਾਇਆਲੂ ਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਆਮ ਦੁਨੀਆਂ ਦੇ ਲੋਕ ਨੇ ਕਹਿ ਕਹਿ ਕਥਨਾ, ਉਹ ਜਿਹੜੇ ਪਿੱਛੇ ਕੋਈ ਹੋਰ ਰਿਸ਼ੀਆਂ ਮੁਨੀਆਂ ਦੇ ਵਖਿਆਨ ਕੀਤੇ ਹੋਏ ਨੇ, ਤੇ ਉਹਨਾਂ ਨੂੰ ਕਹਿ ਕਹਿ ਕੇ ਉਹਨਾਂ ਨੂੰ ਦੁਬਾਰਾ ਰਿਪੀਟ ਕਰ ਕਰਕੇ ਲੋਕਾਂ ਨੂੰ ਸੁਣਾਉਂਦੇ ਨੇ, ਤੇ ਮਾਇਆ ਲੁੱਝੈ ਤੇ ਮਾਇਆ ਦੇ ਲਈ ਲੁੱਝਦੇ ਨੇ, ਮਾਇਆ ਦੇ ਲਈ ਝਗੜਾ ਕਰਦੇ ਨੇ। ਬਈ ਅਸੀਂ ਤੁਹਾਨੂੰ ਪਾਠ ਕਰਕੇ ਸੁਣਾਇਆ, ਅਸੀਂ ਤੁਹਾਨੂੰ ਕਥਾ ਵਖਿਆਨ ਕਰਕੇ ਸੁਣਾਇਆ, ਤੇ ਸਾਨੂੰ ਇੰਨੀ ਭੇਟਾ ਦਿਓ। ਇਹ ਪੰਡਿਤ ਲੋਕਾਂ ਦੀ, ਪੇਸ਼ਾਵਰ ਲੋਕਾਂ ਦੀ ਗੱਲ ਗੁਰੂ ਮਹਾਰਾਜ ਬਿਆਨ ਕਰਦੇ ਹਨ, ਵੀ ਜਿਹੜੇ ਐਸੇ ਪੰਡਿਤ ਲੋਕ ਨੇ, ਪੀਰ ਨੇ, ਪਾਧੇ ਨੇ, ਭਾਈ ਨੇ, ਗ੍ਰੰਥੀ ਨੇ, ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਕਹਿ ਕਹਿ ਕਥਨਾ ਮਾਇਆ ਲੁੱਝੈ, ਉਹ ਜਿਹੜੇ ਪਿੱਛੇ ਲੋਕਾਂ ਦੇ ਪਹਿਲਾਂ ਹੀ ਕਥਨ ਵਖਿਆਨ ਕੀਤੇ ਹੋਏ ਨੇ, ਕਿਤਾਬਾਂ ਲਿਖੀਆਂ ਹੋਈਆਂ ਨੇ, ਬੇਅੰਤ ਪੁਸਤਕਾਂ ਲਿਖੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਕਹਿ ਕਹਿ ਕੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਤੇ ਮਾਇਆ ਲੁੱਝੈ ਮਾਇਆ ਦੇ ਲਈ ਝਗੜਾ ਕਰਦੇ ਹਨ।
ਹੁਕਮੀ ਸਗਲ ਕਰੇ ਆਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਅੰਦਰ ਹੀ ਕਰੇ ਆਕਾਰ, ਜਿਤਨੇ ਵੀ ਆਕਾਰ ਨੇ, ਆਕਾਰ ਤੋਂ ਮੁਰਾਦ ਹੈ ਰੰਗ ਰੂਪ, ਆ ਜਿਤਨੇ ਵੀ ਆਕਾਰ ਨੇ, ਰੰਗ ਰੂਪ ਨੇ, ਜਿੰਨੇ ਵੀ ਵਜੂਦ ਨੇ, ਇਹ ਸਾਰੇ ਵਾਹਿਗੁਰੂ ਨੇ ਹੁਕਮ ਦੁਆਰਾ ਪੈਦਾ ਕੀਤੇ ਨੇ। ਕਿਉਂਕਿ ਜਪਜੀ ਸਾਹਿਬ ਦੀ ਦੂਸਰੀ ਪੌੜੀ ਵਿੱਚ ਵੀ ਗੁਰੂ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ ਸਨ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਆ ਜਿੰਨੇ ਵੀ ਆਕਾਰ ਨੇ, ਰੰਗ ਰੂਪ ਨੇ, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ।
ਆਪੇ ਜਾਣੈ ਸਰਬ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤਨੇ ਵੀ ਆਕਾਰ ਨੇ, ਜਿਤਨੇ ਵੀ ਜੀਵਾਂ ਦੇ ਸਰੀਰ ਨੇ, ਉਹਨਾਂ ਦੇ ਅੰਦਰ ਕਿਹੋ ਜਿਹੀ ਵਿਚਾਰ ਹੈ, ਉਹਨਾਂ ਸਾਰਿਆਂ ਦੀ ਵਿਚਾਰ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ। ਮੇਰੇ ਮਨ ਵਿੱਚ ਕੋਈ ਹੋਰ ਗੱਲ ਹੈ, ਤੁਹਾਡੇ ਮਨ ਵਿੱਚ ਕੋਈ ਹੋਰ ਗੱਲ ਹੈ, ਹਰ ਮਨੁੱਖ ਦੇ ਵਿਚਾਰ ਅਤੇ ਖਿਆਲ ਵੱਖੋ ਵੱਖਰੇ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿਚਾਰ ਨੂੰ ਜਾਣਦਾ ਹੈ।
ਅੱਖਰ ਨਾਨਕ ਅਖਿਓ ਆਪ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅੱਖਰ ਨਾਨਕ ਅਖਿਓ ਆਪ। ਅੱਖਰ ਦਾ ਅਰਥ ਹੈ ਉਪਦੇਸ਼, ਕਿਉਂਕਿ ਗੁਰਬਾਣੀ ਸਾਰੀ ਅੱਖਰਾਂ ਦੇ ਵਿੱਚ ਹੀ ਲਿਖੀ ਹੋਈ ਹੈ ਨਾ। ਸ਼ਬਦ ਦੇ ਦੋ ਰੂਪ ਵਿਦਵਾਨਾਂ ਨੇ ਲਿਖੇ ਹਨ, ਇੱਕ ਵਰਣਾਤਮਕ ਰੂਪ ਹੁੰਦਾ, ਦੂਸਰਾ ਤੁਨਾਤਮਕ ਰੂਪ ਹੁੰਦਾ। ਜਿਹੜਾ ਵਰਣਾਤਮਕ ਰੂਪ ਉਹ ਹੁੰਦਾ ਜਿਹੜੀ ਬਾਣੀ ਅੱਖਰਾਂ ਦੇ ਵਿੱਚ ਲਿਖੀ ਜਾਂਦੀ ਹੈ, ਅਤੇ ਤੁਨਾਤਮਕ ਰੂਪ ਉਹ ਹੁੰਦਾ ਜਿਹੜੀ ਰਸਨਾ ਤੋਂ ਉਚਾਰਨ ਕੀਤੀ ਜਾਵੇ। ਇਹ ਦੋ ਰੂਪ ਨੇ ਬਾਣੀ ਦੇ, ਅਤੇ ਹਜ਼ੂਰ ਕਹਿੰਦੇ ਨੇ ਅੱਖਰ ਨਾਨਕ ਅਖਿਓ ਆਪ। ਆਹ ਜਿਹੜੇ ਗੁਰਬਾਣੀ ਦੇ ਅੱਖਰ ਨੇ, ਗੁਰਬਾਣੀ ਦੇ ਉਪਦੇਸ਼ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਮੈਂ ਨਹੀਂ ਉਚਾਰਨ ਕੀਤੇ, ਅੱਖਰ ਨਾਨਕ ਅਖਿਓ ਆਪ। ਇਹ ਜਿਹੜੇ ਗੁਰਬਾਣੀ ਦੇ ਅੱਖਰ ਨੇ, ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਅਖਿਓ ਦਾ ਅਰਥ ਹੈ ਉਚਾਰਨ ਕੀਤੇ ਨੇ। ਕਿਉਂਕਿ ਸਤਿਗੁਰੂ ਜਦੋਂ ਵੀ ਬਾਣੀ ਉਚਾਰਨ ਕਰਦੇ ਸਨ, ਉਹਨਾਂ ਦਾ ਇਹੀ ਕਥਨ ਹੁੰਦਾ ਸੀ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਸਤਿਗੁਰੂ ਦੀ ਬਾਣੀ ਨੂੰ ਇਸੇ ਲਈ ਈਸ਼ਵਰੀ ਬਾਣੀ, ਇਲਾਹੀ ਪੈਗਾਮ, ਤੁਰਕੀ ਬਾਣੀ ਆਖਿਆ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਵੀ ਗੁਰਬਾਣੀ ਦੇ ਅੱਖਰ ਉਚਾਰਨ ਕੀਤੇ ਨੇ, ਇਹ ਮੈਂ ਨਹੀਂ ਕੀਤੇ, ਅੱਖਰ ਨਾਨਕ ਅਖਿਓ ਆਪ। ਇਹ ਜਿਹੜਾ ਉਪਦੇਸ਼ ਹੈ ਗੁਰਬਾਣੀ ਦਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਉਚਾਰਨ ਕੀਤਾ ਹੈ, ਭਾਵ ਮੇਰੇ ਰਾਹੀਂ ਅਕਾਲ ਪੁਰਖ ਨੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਹੈ।
ਲਹਿ ਭਰਾਤ ਹੋਵੇ ਜਿਸ ਦਾਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਇਸ ਉਪਦੇਸ਼ ਦੀ ਦਾਤ ਪ੍ਰਾਪਤ ਹੋ ਜਾਵੇ, ਹੋਵੇ ਜਿਸ ਦਾਤ, ਜਿਸ ਨੂੰ ਇਹ ਦਾਤ ਪ੍ਰਾਪਤ ਹੋ ਜਾਵੇ, ਇਹ ਗੁਰੂ ਦੇ ਉਪਦੇਸ਼ ਦੀ ਲਹਿ ਪ੍ਰਾਂਤ ਉਹਦੇ ਮਨ ਦੀ ਸਾਰੀ ਭ੍ਰਾਂਤੀ ਲੈ ਜਾਂਦੀ ਹੈ, ਉਹਦੇ ਸਾਰੇ ਮਨ ਦੇ ਭੁਲੇਖੇ ਦੂਰ ਹੋ ਜਾਂਦੇ ਹਨ।
ਹੌੜੀ ਹੋਂ ਢਾਡੀ ਵੇਕਾਰ ਕਾਰੈ ਲਾਇਆ।
ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਢਾਡੀ ਬਿਆਨ ਕਰਦੇ ਹਨ। ਹਜ਼ੂਰ ਕਹਿੰਦੇ ਨੇ ਮੈਂ ਢਾਡੀ ਵੇਕਾਰ ਦਾ ਅਰਥ ਹੈ ਵੀ ਨਿਕੰਮਾ ਹੀ ਸੀ, ਮਖੱਟੂ ਸੀ। ਹਾਂ ਢਾਡੀ ਵੇਕਾਰ, ਮੈਂ ਤੇ ਵੇਕਾਰ ਜਿਹਾ ਵਿਹਲੜ ਜਿਹਾ ਢਾਡੀ ਸਾਂ, ਅਤੇ ਵਾਹਿਗੁਰੂ ਪਰਮੇਸ਼ੁਰ ਨੇ ਕਿਰਪਾ ਕੀਤੀ, ਕਾਰੈ ਲਾਇਆ ਅਤੇ ਮੈਨੂੰ ਵੀ ਕਿਸੇ ਕਾਰ ਦੇ ਵਿੱਚ ਲਾ ਦਿੱਤਾ। ਉਸ ਮੇਰੇ ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ, ਮੈਂ ਤੇ ਐਵੇਂ ਵੇਕਾਰ ਭਾਵ ਵਿਹਲਾ ਐਵੇਂ ਬੇਅਰਥ ਹੀ ਤੁਰਿਆ ਫਿਰਦਾ ਸਾਂ, ਅਤੇ ਮੇਰੇ ਅਤੇ ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਮੈਨੂੰ ਐਸੀ ਕਾਰ ਦੇ ਵਿੱਚ ਲਾ ਦਿੱਤਾ, ਐਸੇ ਕੰਮ ਦੇ ਵਿੱਚ ਲਾ ਦਿੱਤਾ ਜਿਹਦੇ ਨਾਲ ਮੇਰਾ ਜੀਵਨ ਸਫਲ ਹੋ ਗਿਆ।
ਰਾਤ ਦੇ ਹੈ ਕੈ ਵਾਰ ਤੁਰੋਂ ਫੁਰਮਾਇਆ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ ਉਸ ਮਾਲਕ ਨੇ ਤੁਰੋਂ ਫੁਰਮਾਇਆ, ਸਾਨੂੰ ਤੁਰ ਤੋਂ ਹੀ ਭਾਵ ਤੁਰ ਦਰਗਾਹ ਤੋਂ ਸੱਚਖੰਡ ਤੋਂ ਹੀ ਸਾਨੂੰ ਇਹ ਹੁਕਮ ਕਰ ਦਿੱਤਾ। ਕੀ ਹੁਕਮ ਕਰ ਦਿੱਤਾ? ਰਾਤ ਦੇ ਹੈ ਕੈ ਵਾਰ, ਬਈ ਤੂੰ ਰਾਤ ਹੋਵੇ ਚਾਹੇ ਦਿਨ ਹੋਵੇ ਕੈ ਵਾਰ ਤੂੰ ਜਸ ਹੀ ਕਰਦੇ ਰਹਿਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ ਉਹਦੇ ਬਾਰੇ ਇੱਥੇ ਜ਼ਿਕਰ ਕਰ ਰਹੇ ਨੇ, ਬਈ ਮੈਂ ਤੇ ਵਿਕਾਰ ਢਾਡੀ ਸਾਂ, ਵਿਹਲਾ ਤੁਰਿਆ ਫਿਰਦਾ ਸਾਂ, ਉਸਨੇ ਮੈਨੂੰ ਐਸੀ ਕਾਰ ਦੇ ਵਿੱਚ ਲਾ ਦਿੱਤਾ। ਉਹ ਕਾਰ ਕਿਹੜੀ ਹੈ? ਉਹ ਹੈ ਵਾਹਿਗੁਰੂ ਦੀ ਸਿਫਤ ਸਲਾਹ ਦੀ। ਰਾਤ ਦੇ ਹੈ ਕਹਿ ਵਾਰ, ਬਈ ਤੂੰ ਰਾਤ ਦਿਨ ਜਸ ਹੀ ਕਰਨਾ ਹੈ, ਕੀਰਤਨ ਹੀ ਕਰਨਾ ਹੈ, ਬਾਣੀ ਹੀ ਪੜ੍ਹਨੀ ਹੈ, ਨਾਮ ਹੀ ਜਪਣਾ ਹੈ, ਤੁਰਹੋਂ ਫੁਰਮਾਇਆ, ਇਹ ਮੇਰੇ ਮਾਲਕ ਨੇ ਤੁਰ ਤੋਂ ਹੁਕਮ ਕਰ ਦਿੱਤਾ ਹੈ।
ਢਾਡੀ ਸੱਚੇ ਮਹਿਲ ਖਸਮ ਬੁਲਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਖਾਸ ਘਟਨਾ ਵੱਲ ਇੱਥੇ ਇਹ ਇਸ਼ਾਰਾ ਕਰ ਰਹੇ ਨੇ ਵੀ ਮੈਨੂੰ ਇਸ ਢਾਡੀ ਨੂੰ ਉਸ ਖਸਮ ਮੇਰੇ ਮਾਲਕ ਵਾਹਿਗੁਰੂ ਨੇ ਅਤੇ ਆਪਣੇ ਸੱਚੇ ਮਹਿਲ ਵਿੱਚ ਬੁਲਾਇਆ। ਇਹਦਾ ਮਤਲਬ ਇਹ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣੇ ਸੱਚਖੰਡ ਵਿੱਚ ਬੁਲਾਇਆ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਨਮ ਸਾਖੀ ਜਾਂ ਨਾਨਕ ਪ੍ਰਕਾਸ਼ ਪੜ੍ਹਦੇ ਹਾਂ, ਉਹਦੇ ਵਿੱਚ ਜ਼ਿਕਰ ਆਇਆ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਅੰਦਰ ਰਹਿੰਦੇ ਸਨ। ਅੰਮ੍ਰਿਤ ਵੇਲੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਔਰ ਉੱਥੇ ਜਦੋਂ ਪਾਣੀ ਵਿੱਚ ਟੁੱਬੀ ਮਾਰੀ ਤਾਂ ਉੱਥੇ ਵਾਰਨ ਦੇਵਤੇ ਨੇ ਸਤਿਗੁਰੂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਦਿੱਤਾ। ਕਹਿਣ ਲੱਗਾ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸੱਚਖੰਡ ਦੇ ਵਿੱਚ ਬੁਲਾਇਆ ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਲ ਸਮਾਧੀ ਲਾ ਕੇ ਭਾਵ ਚੁੱਭੀ ਮਾਰ ਕੇ ਉੱਥੋਂ ਹੀ ਅੰਤਰ ਧਿਆਨ ਹੋ ਕੇ ਵਾਹਿਗੁਰੂ ਦੇ ਸੱਚਖੰਡ ਵਿੱਚ ਚਲੇ ਗਏ ਔਰ ਉੱਥੇ ਸੱਚਖੰਡ ਦੇ ਵਿੱਚ 3 ਦਿਨ ਗੁਰੂ ਮਹਾਰਾਜ ਅਕਾਲ ਪੁਰਖ ਦੇ ਕੋਲ ਰਹੇ। 3ਰੇ ਦਿਨ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਮਾਲਕ ਦੇ ਪਾਸੋਂ ਬਖਸ਼ਾਂ ਪ੍ਰਾਪਤ ਕਰਕੇ ਫਿਰ ਇਸ ਧਰਤੀ 'ਤੇ ਆਏ। ਇਹ ਇਤਿਹਾਸਕ ਘਟਨਾਵਾਂ ਦੇ ਵੱਲ ਇਸ਼ਾਰਾ ਹੈ। ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਵੀ ਉਸ ਖਸਮ ਮਾਲਕ ਨੇ ਇਸ ਢਾਡੀ ਨੂੰ ਆਪਣੇ ਸੱਚੇ ਮਹਿਲ ਸੱਚਖੰਡ ਦੇ ਵਿੱਚ ਬੁਲਾਇਆ ਅਤੇ ਉੱਥੇ ਬੁਲਾ ਕੇ ਉਸਨੇ ਮੈਨੂੰ ਇਹ ਹੁਕਮ ਕੀਤਾ ਬਈ ਤੂੰ ਜਾ ਕੇ ਰਾਤ ਦਿਨ ਵਾਹਿਗੁਰੂ ਦਾ ਕੀਰਤਨ ਕਰਨਾ ਅਤੇ ਕੀਰਤਨ ਦੁਆਰਾ ਨਾਮ ਬਾਣੀ ਦਾ ਉਪਦੇਸ਼ ਦੇਣਾ ਅਤੇ ਇਸ ਢੰਗ ਦੇ ਨਾਲ ਸੰਸਾਰ ਦੇ ਵਿੱਚ ਸੜਦੇ ਬਲਦੇ ਸੰਸਾਰ ਨੂੰ ਠੰਡ ਪ੍ਰਦਾਨ ਕਰਨੀ ਹੈ।
ਸੱਚੀ ਸਿਫਤ ਸਾਲਾਹ ਕੱਪੜਾ ਪਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਜਾ ਕੇ ਸੱਚੀ ਸਿਫਤ ਸਾਲਾਹ ਉਸ ਮਾਲਕ ਦੀ ਸੱਚੀ ਸਿਫਤ ਸਲਾਹ ਦਾ ਕੱਪੜਾ ਪਾਇਆ। ਕੱਪੜਾ ਦਾ ਅਰਥ ਹੈ ਸਰੋਪਾਓ ਅਸੀਂ ਪ੍ਰਾਪਤ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਵਾਹਿਗੁਰੂ ਦੀ ਸਿਫਤ ਸਲਾਹ ਦਾ ਕੱਪੜਾ, ਸਿਫਤ ਸਰਮਕਾ ਕੱਪੜਾ ਮੰਗੋ, ਉਹ ਸਿਫਤ ਸਲਾਹ ਦਾ ਸਰੋਪਾਓ ਸਾਨੂੰ ਪ੍ਰਾਪਤ ਹੋਇਆ ਹੈ।
ਸੱਚਾ ਅੰਮ੍ਰਿਤ ਨਾਮ ਭੋਜਨ ਆਇਆ।
ਤੇ ਹੋਰ ਕੀ ਤੁਹਾਨੂੰ ਮਿਲਿਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਸੱਚਖੰਡ ਦੇ ਵਿੱਚੋਂ ਦਾਤਾਂ ਪ੍ਰਾਪਤ ਹੋਈਆਂ, ਇੱਕ ਤੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਕੱਪੜਾ ਅਸੀਂ ਪ੍ਰਾਪਤ ਕੀਤਾ ਤੇ ਦੂਸਰਾ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਅੰਮ੍ਰਿਤ ਰੂਪੀ ਭੋਜਨ ਸੀ, ਉਹ ਵੀ ਸਾਡੇ ਹਿੱਸੇ ਵਿੱਚ ਆਇਆ। ਭਾਵ ਨਾਮ ਦੀ ਦਾਤ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਕੀਤੀ ਤੇ ਫਿਰ ਉਸੇ ਨਾਮ ਦਾ ਅੱਗੇ ਆ ਕੇ ਪ੍ਰਚਾਰ ਕੀਤਾ।
ਗੁਰਮਤੀ ਖਾਧਾਰਜ ਤਿੰਨ ਸੁਖ ਪਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਗੁਰਮਤ ਦੁਆਰਾ ਭਾਵ ਗੁਰੂ ਦੀ ਦੀਖਿਆ ਤੇ ਸਿੱਖਿਆ ਦੁਆਰਾ ਉਸ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਖਾਧਾ ਹੈ ਤੇ ਰੱਜ ਕੇ ਛਕਿਆ ਹੈ, ਤਿੰਨ ਸੁੱਖ ਪਾਇਆ ਤੇ ਉਹਨਾਂ ਨੇ ਆਤਮਕ ਸੁੱਖ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਭੋਜਨ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰਬ ਵੇਲਾ ਮੁੱਖ ਪਾਵੋ, ਇੱਕ ਰੂਹਾਨੀ ਖੁਰਾਕ ਹੈ, ਆਤਮਕ ਭੋਜਨ ਹੈ। ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕਰਕੇ ਨਾਲ ਗੁਰੂ ਦੀ ਮੱਤ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਵੀ ਗੁਰਮਤ ਦੁਆਰਾ ਨਾਮ ਜਪਣ ਦੀ ਗੱਲ ਸਤਿਗੁਰੂ ਕਹਿ ਰਹੇ ਨੇ, ਐਵੇਂ ਆਪਣੇ ਆਪ ਨਾਮ ਜਪਿਆਂ ਗੱਲ ਨਹੀਂ ਬਣਦੀ। ਬਿਨਾਂ ਟੀਚਰ ਤੋਂ ਕੋਈ ਵਿਦਿਆਰਥੀ ਪੜ੍ਹ ਕੇ ਕਾਮਯਾਬ ਨਹੀਂ ਹੋ ਸਕਦਾ। ਕਿਸੇ ਟੀਚਰ ਰਾਹੀਂ, ਕਿਸੇ ਪ੍ਰੋਫੈਸਰ ਪ੍ਰਿੰਸੀਪਲ ਰਾਹੀਂ ਹੀ ਪੜ੍ਹਾਈ ਕਰਨੀ ਚਾਹੀਦੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕਰਕੇ ਇਸ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਰੱਜ ਕੇ ਖਾਧਾ, ਤਿੰਨ ਸੁੱਖ ਪਾਇਆ, ਵੀ ਉਸਨੇ ਮਹਾਨ ਸੁੱਖ ਅਵਨਾਸ਼ੀ ਤੇ ਆਤਮਕ ਸੁੱਖ ਪ੍ਰਾਪਤ ਕਰ ਲਿਆ।
ਕਰੇ ਪਸਾਓ ਸ਼ਬਦ ਵਜਾਇਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਢਾਡੀ ਕਰੇ ਪਸਾਓ। ਹੁਣ ਜਿਹੜਾ ਇਹ ਵਾਹਿਗੁਰੂ ਦਾ ਢਾਡੀ ਹੈ, ਕੀਰਤਨੀਆ ਹੈ, ਆਪਣੇ ਆਪ ਨੂੰ ਸਤਿਗੁਰੂ ਢਾਡੀ ਬਿਆਨ ਕਰ ਰਹੇ ਨੇ। ਹੁਣ ਢਾਡੀ ਕਾ ਨੀਚ ਜਾਤ, ਢਾਡੀ ਕਰੇ ਪਸਾਓ। ਹਜ਼ੂਰ ਕਹਿੰਦੇ, ਹੁਣ ਢਾਡੀ ਜਿਹੜੇ ਵਾਹਿਗੁਰੂ ਪਰਮੇਸ਼ਰ ਵੱਲੋਂ ਅੰਮ੍ਰਿਤ ਨਾਮ ਦਾ ਭੋਜਨ ਢਾਡੀ ਨੂੰ ਮਿਲਿਆ ਸੀ ਤੇ ਉਹ ਹੁਣ ਢਾਡੀ ਉਸਨੂੰ ਅੱਗੇ ਪਸਾਓ ਦਾ ਅਰਥ ਹੈ ਵੰਡ ਰਿਹਾ ਹੈ। ਭਾਵ ਵਾਹਿਗੁਰੂ ਵੱਲੋਂ ਗੁਰੂ ਨਾਨਕ ਨੂੰ ਹੁਕਮ ਹੋਇਆ ਵੀ ਜਿਹੜਾ ਨਾਮ ਤੁਹਾਨੂੰ ਪ੍ਰਾਪਤ ਹੋਇਆ ਤੁਸੀਂ ਅੱਗੇ ਜਾ ਕੇ ਇਸ ਨੂੰ ਵੰਡਣਾ ਹੈ। ਢਾਡੀ ਕਰੇ ਪਸਾਓ, ਹੁਣ ਢਾਡੀ ਅੱਗੇ ਹੁਣ ਇਹ ਨਾਮ ਦੀਆਂ ਦਾਤਾਂ ਵੰਡ ਰਿਹਾ ਹੈ ਤੇ ਸ਼ਬਦ ਵਜਾਇਆ ਤੇ ਨਾਲ ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਵਜਾ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਕੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਨੂੰ ਇਕੱਤਰ ਕਰਦੇ ਤੇ ਜਦੋਂ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਲੋਕਾਂ ਦੇ ਮਨ ਸ਼ਾਂਤ ਹੋ ਜਾਂਦੇ, ਨਿਰਮਲ ਹੋ ਜਾਂਦੇ ਤੇ ਫਿਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ। ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ, ਹੁਣ ਢਾਡੀ ਅੱਗੇ ਦਾਤਾਂ ਵੰਡ ਰਿਹਾ ਹੈ।
ਨਾਨਕ ਸੱਚ ਸਾਲਾਹੇ ਪੂਰਾ ਪਾਇਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜੀ ਆਖਰੀ ਪੰਕਤੀ ਹੈ, ਕਿਉਂਕਿ ਇੱਥੇ ਮਾਝ ਰਾਗ ਸੰਪੂਰਨ ਹੋ ਰਿਹਾ ਹੈ, ਮਾਝ ਰਾਗ ਦੀ ਵਾਰ ਦੀ ਇੱਥੇ ਸਮਾਪਤੀ ਹੋ ਰਹੀ ਹੈ। ਹਜ਼ੂਰ ਕਹਿੰਦੇ ਨੇ, ਨਾਨਕ ਸੱਚ ਸਾਲਾਹੇ, ਅਸੀਂ ਉਹ ਸੱਚ ਨੂੰ ਸਲਾਹ ਕੇ, ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਉਹਦੀ ਹੀ ਸਿਫਤ ਕਰਨੀ ਚਾਹੀਦੀ ਹੈ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹੋ। ਹਜ਼ੂਰ ਕਹਿੰਦੇ, ਨਾਨਕ ਸੱਚ ਸਾ ਲਾਹੇ, ਮੈਂ ਉਹ ਸੱਚ ਨੂੰ ਸਲਾਹ ਕੇ ਪੂਰਾ ਪਾਇਆ ਤੇ ਮੈਂ ਪੂਰਾ ਮਰਤਬਾ ਪ੍ਰਾਪਤ ਕਰ ਲਿਆ, ਪੂਰਾ ਮਾਨ ਸਨਮਾਨ ਪ੍ਰਾਪਤ ਕਰ ਲਿਆ ਤੇ ਮੈਂ ਪੂਰਨ ਪਦ ਅਤੇ ਪੂਰਨ ਆਨੰਦ ਨੂੰ ਪ੍ਰਾਪਤ ਕਰ ਲਿਆ ਹੈ। ਕਿਉਂਕਿ ਜਿਹੜਾ ਸੱਚ ਨੂੰ ਸਲਾਹੁੰਦਾ ਹੈ ਤੇ ਉਹਨੂੰ ਪੂਰਨ ਆਨੰਦ ਤੇ ਪੂਰਾ ਉੱਚਾ ਮਰਾਤਬਾ ਹਾਸਲ ਹੁੰਦਾ ਹੈ। ਫਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਇਹ ਹੈ ਉੱਚਾ ਮਰਾਤਬਾ। ਅਬ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਇਹ ਐਸਾ ਪੂਰਾ ਮਰਾਤਬਾ ਅਸੀਂ ਸੱਚ ਨੂੰ ਸਲਾਹ ਕੇ ਪ੍ਰਾਪਤ ਕੀਤਾ ਹੈ। ਹੁਣ ਅਖੀਰ ਤੇ ਗੁਰੂ ਮਹਾਰਾਜ ਨੇ ਇੱਕ ਸ਼ਬਦ ਲਿਖਿਆ ਹੈ, ਸ਼ੁੱਧ। ਇਹਦਾ ਮਤਲਬ ਹੈ, ਇਹ ਗੁਰੂ ਮਹਾਰਾਜ ਨੇ ਮੋਹਰ ਲਾਈ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਰੀ ਬਾਣੀ ਨੂੰ ਬਾ ਤਰਤੀਬ ਲਿਖਵਾਇਆ ਤੇ ਵਾਰਾਂ ਦੇ ਵਿੱਚ ਸ਼ਲੋਕ ਦਰਜ ਕੀਤੇ ਅਤੇ ਉਸ ਵੇਲੇ ਅਖੀਰ ਦੇ ਵਾਰਾਂ ਦੇ ਉੱਤੇ ਇਹ ਸ਼ੁੱਧ ਸ਼ਬਦ ਲਿਖਿਆ ਅਤੇ ਕਈ ਥਾਵੇਂ ਸ਼ੁੱਧ ਕੀਚੇ ਵੀ ਲਿਖਿਆ। ਅਤੇ ਜਿਹੜੇ ਸੰਪਰਦਾਇ ਮਹਾਂਪੁਰਖ ਨੇ ਉਹ ਸ਼ੁੱਧ ਦਾ ਅਰਥ ਇਹ ਕਰਦੇ ਸਨ ਵੀ ਗੁਰੂ ਮਹਾਰਾਜ ਜਦੋਂ ਬਾਣੀ ਉਚਾਰਨ ਕਰਦੇ ਅਤੇ ਭਾਈ ਗੁਰਦਾਸ ਜੀ ਲਿਖਦੇ ਫਿਰ ਉਹਦੀ ਦੁਬਾਰਾ ਸੁਧਾਈ ਹੁੰਦੀ ਅਤੇ ਸੁਧਾਈ ਹੋਣ ਤੋਂ ਬਾਅਦ ਜਦੋਂ ਐਨ ਪੂਰਾ ਅੱਖਰ ਅੱਖਰ ਅਤੇ ਹਰ ਲਗ ਮਾਤਰ ਐਨ ਪੂਰੀ ਸੁਧਾਈ ਨਾਲ ਲਿਖੀ ਜਾਂਦੀ ਅਤੇ ਗੁਰੂ ਮਹਾਰਾਜ ਉਸ ਵੇਲੇ ਆਪਣੇ ਹੱਥੀਂ ਇਹ ਸ਼ੁੱਧ ਲਿਖ ਦਿੰਦੇ, ਮੋਹਰ ਲਾ ਦਿੰਦੇ। ਇਹ ਮੋਹਰ ਹੈ ਸ਼ੁੱਧ, ਵੀ ਹੁਣ ਇਹ ਵਾਰ ਸ਼ੁੱਧ ਹੈ, ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਘਾਟਵਾਦ ਨਹੀਂ ਹੈ। ਜੋ ਲਿਖਿਆ ਗੁਰੂ ਨੇ ਮੋਹਰ ਲਾ ਦਿੱਤੀ ਵੀ ਇਹ ਸ਼ੁੱਧ ਹੈ, ਔਰ ਇਹਦੇ ਉੱਤੇ ਨਿਸ਼ਚਾ ਕਰੋ ਜੋ ਗੁਰੂ ਨੇ ਉਪਦੇਸ਼ ਦਿੱਤਾ ਉਹਨੂੰ ਮੰਨੋ, ਕਮਾਓ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਤਿਗੁਰੂ ਦੀ ਮਿਹਰ ਦੇ ਨਾਲ 150 ਪੰਨੇ ਇੱਥੇ ਸੰਪੂਰਨ ਹੋਏ ਨੇ। ਜਪਜੀ ਸਾਹਿਬ, ਰਹਿਰਾ ਸਾਹਿਬ ਜੀ ਦੇ ਸ਼ਬਦ ਅਤੇ ਸੋਹਲੇ ਬਾਣੀ ਦੀ ਕਥਾ, ਸ਼੍ਰੀ ਰਾਗ ਦੀ ਸੰਪੂਰਨ ਕਥਾ ਅਤੇ ਮਾਝ ਰਾਗ ਦੀ ਇੱਥੇ ਕਥਾ ਅੱਜ ਸੰਪੂਰਨ ਹੋਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਵੇਂ ਇੱਥੋਂ ਤੱਕ ਕਥਾ ਸੰਪੂਰਨ ਕਰਵਾਈ ਹੈ ਅਤੇ ਰਹਿੰਦੀ ਕਥਾ ਵੀ ਸਤਿਗੁਰੂ ਆਪ ਬਖਸ਼ਿਸ਼ ਕਰਕੇ ਦਾਸ ਦੇਵੀ ਸਿਰ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਅਤੇ ਨਾਲ ਗੁਰਸੇਵਕਾਂ 'ਤੇ ਵੀ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਆਪ ਹੀ ਇਹ ਸੇਵਾ ਕਰਵਾਉਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤਾ ਇਹਨੂੰ ਆਪਾਂ ਜੇ ਨਸ਼ੀਨ ਕਰੀਏ, ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੁਹਾਡੀ ਕਰੇ ਪਸਾਉ ਸ਼ਬਦ ਵਜਾਇਆ, ਨਾਨਕ ਸੱਚ ਸਾਲਾਹੇ ਪੂਰਾ ਪਾਇਆ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।